ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਭਵਿੱਖ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਲਈ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਨੂੰ ਵਿਦੇਸ਼ੀ ਸਹਾਇਤਾ ਵਿੱਚ ਨਿਵੇਸ਼ ਵਧਾਉਣਾ ਚਾਹੀਦਾ ਹੈ। ਤਾਜ਼ਾ ਅੰਕੜਿਆਂ ਰਾਹੀਂ ਜ਼ਾਹਿਰ ਹੁੰਦਾ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਆਸਟ੍ਰੇਲੀਆ ਦੀ ਘੱਟ ਰਹੀ ਅਤੇ ਤਕਰੀਬਨ ਨਾ ਬਰਾਬਰ ਹੋਣ ਵਾਲੀ ਵਿਦੇਸ਼ੀ ਸਹਾਇਤਾ ਨੂੰ ਆਸਟ੍ਰੇਲੀਆ ਦੇ ਹੱਕ ਵਿੱਚ ਬਿਹਤਰੀ ਦਾ ਪ੍ਰਤੀਕ ਨਹੀਂ ਮੰਨਿਆ ਜਾ ਰਿਹਾ। ਪੇਸ਼ ਹੈ ਆਸਟ੍ਰੇਲੀਆ ਦੀ ਵਿਦੇਸ਼ੀ ਸਹਾਇਤਾ ਕਾਰਜਾਂ ਅਤੇ ਉਨ੍ਹਾਂ ਦੇ ਦੇਸ਼ ਉੱਤੇ ਪ੍ਰਭਾਵ ਬਾਰੇ ਜਸਮੀਤ ਕੌਰ ਦੀ ਜ਼ੁਬਾਨੀ ਖਾਸ ਰਿਪੋਰਟ। ਵਰਤਮਾਨ ਦੇ ਅੰਕੜਿਆਂ ਦੇ ਆਧਾਰ ਉੱਤੇ ਜੇ ਭਵਿੱਖ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਇਸ ਦਹਾਕੇ ਦੇ ਅਖੀਰ ਤੱਕ 575 ਮਿਲੀਅਨ ਲੋਕ ਅੱਤ ਗਰੀਬੀ ਵਿੱਚ ਰਹਿ ਰਹੇ ਹੋਣਗੇ। ਜਿੱਥੇ ਇੱਕ ਪਾਸੇ ਅੱਤ ਗਰੀਬੀ ਵਿੱਚ ਰਹਿ ਰਹੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਦੂਸਰੇ ਪਾਸੇ ਆਸਟ੍ਰੇਲੀਆ ਦਾ ਵਿਦੇਸ਼ੀ ਸਹਾਇਤਾ ਫੰਡਿੰਗ ਨੂੰ ਨਾ ਵਧਾਉਣ ਦੇ ਫੈਸਲੇ ਤੇ ਲੋਕ ਇਤਰਾਜ਼ ਵੀ ਜ਼ਾਹਿਰ ਕਰ ਰਹੇ ਹਨ। ਆਰਗਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ OECD ਵੱਲੋਂ ਤਾਜ਼ੇ ਅੰਕੜੇ ਪੇਸ਼ ਕੀਤੇ ਹਨ ਜੋ 31 ਮੈਂਬਰ ਮੁਲਕਾਂ ਦੀ ਗਰੋਸ ਨੈਸ਼ਨਲ ਇਨਕਮ GNI ਅਤੇ ਵਿਦੇਸ਼ੀ ਮਦਦ ਲਈ ਵਰਤੀ ਰਕਮ ਦੇ ਅੰਕੜੇ ਦਰਸਾਉਂਦੇ ਹਨ। ਇਸ ਸੂਚੀ ਵਿੱਚ ਆਸਟ੍ਰੇਲੀਆ ਕਾਫ਼ੀ ਥੱਲੇ ਨਜ਼ਰ ਆਉਂਦਾ ਹੈ, ਜਿੱਥੇ GNI ਦੇ ਮੁਕਾਬਲੇ ਬਹੁਤ ਘੱਟ ਹਿੱਸਾ ਮਦਦ ਲਈ ਖਰਚਿਆ ਜਾ ਰਿਹਾ ਹੈ। Cameron Hill, jo ke Australian Council of International Development ACFID de advocacy advisor han, unna da kehna hai ki videshi sahayata de mamle vich Australia da pradarshan apne saathi mulkan nalo kafi ghat hai.
Australia has over the last 10 years or so dropped a long way down the rankings of OECD donors, so other rich economies in terms of the amount of aid we provide. So, you know, currently, well, in 2023, we ranked 26 out of 31 countries. So, you know, we ranked well below, you know, some of our kind of traditional allies and partners, countries like Japan, Canada, New Zealand, the UK and the US.
2013 ਤੋਂ 14 ਦੌਰਾਨ 6.56 ਬਿਲੀਅਨ ਡਾਲਰ ਆਸਟ੍ਰੇਲੀਆ ਦੀ ਵਿਦੇਸ਼ੀ ਸਹਾਇਤਾ ਵਿੱਚ ਨਿਵੇਸ਼ ਦੀ ਸਭ ਤੋਂ ਵੱਧ ਰਕਮ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਦੇ ਵਿਦੇਸ਼ੀ ਮਦਦ ਬਜਟ ਵਿੱਚ ਸਥਿਰਤਾ ਜਾਂ ਫਿਰ ਗਿਰਾਵਟ ਹੀ ਦੇਖੀ ਗਈ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਆਨਲਾਈਨ ਦਾ ਆਸਟ੍ਰੇਲੀਅਨ ਏਡ ਟ੍ਰੈਕਰ ਦਿਖਾਉਂਦਾ ਹੈ ਕਿ ਵੱਧਦੀ ਮਹਿੰਗਾਈ ਨਾਲ ਲੰਘ ਰਹੇ ਸਮੇਂ ਨਾਲ ਆਸਟ੍ਰੇਲੀਆ ਨੇ ਏਡ ਵਾਲੀ ਰਕਮ ਦੇਣ ਉੱਤੇ ਜੇਬ ਕੁੱਟੀ ਹੀ ਹੈ। OECD ਦੇ 31 ਮੈਂਬਰ ਮੁਲਕਾਂ ਵਿੱਚੋਂ ਆਸਟ੍ਰੇਲੀਆ 26ਵੇਂ ਸਥਾਨ ਉੱਪਰ ਸਥਿਤ ਹੈ। ਸ਼੍ਰੀ ਹਿਲ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਆਪਣੀ GNI ਦਾ ਸਿਰਫ 0.19% ਹਿੱਸਾ ਹੀ ਫੋਰਨ ਏਡ ਉੱਤੇ ਖਰਚ ਕਰ ਰਿਹਾ ਹੈ।
You know, we used to have a target that, and this was a bipartisan target up until 2013, that Australia would spend 0.5% of its gross national income on aid. We're currently, well, last year in 2023, we were at 0.19%. So, you know, we've slipped further and further away from that 0.5 target. We never reached the target. But now we are going backwards. And according to our analysis, if we don't do anything to fix this situation, by the mid-2030s, Australian aid will fall down to 0.13% of our gross national income.
The Safer World for All campaign ਇੱਕ ਆਸਟ੍ਰੇਲੀਅਨ ਮੁਹਿੰਮ ਹੈ ਜੋ ਆਸਟ੍ਰੇਲੀਆ ਦੇ ਆਗੂਆਂ ਤੋਂ ਇਸ ਮੁੱਦੇ ਦੀ ਬਿਹਤਰੀ ਲਈ ਕਾਰਜਸ਼ੀਲ ਹੋਣ ਦੀ ਮੰਗ ਕਰ ਰਹੇ ਹਨ ਤਾਂ ਜੋ ਸੁਰੱਖਿਅਤ ਦੁਨੀਆ ਬਣਾਉਣ ਵਿੱਚ ਆਸਟ੍ਰੇਲੀਆ ਆਪਣਾ ਲੋੜੀਂਦਾ ਯੋਗਦਾਨ ਪਾ ਸਕੇ। ਇਹ ਮੁਹਿੰਮ ਆਸਟ੍ਰੇਲੀਅਨ ਕਾਉਂਸਲ ਆਫ ਇੰਟਰਨੈਸ਼ਨਲ ਡਿਵੈਲਪਮੈਂਟ ਐਂਡ ਮਿਕਾ ਆਸਟ੍ਰੇਲੀਆ ਵੱਲੋਂ ਸ਼ੁਰੂ ਕੀਤੀ ਗਈ ਹੈ। ਇਹਨਾਂ ਦੀ ਆਸਟ੍ਰੇਲੀਆ ਨੂੰ ਚੇਤਾਵਨੀ ਹੈ ਕਿ ਜੇਕਰ ਆਸਟ੍ਰੇਲੀਆ ਦੀ ਵਿਦੇਸ਼ੀ ਮਦਦ ਦਾ ਖਰਚ ਇਸ ਘੱਟ ਅੰਕੜੇ ਤੇ ਬਰਕਰਾਰ ਰਿਹਾ ਤਾਂ ਉਹ ਆਪਣੀ ਭਵਿੱਖੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਯੋਗਦਾਨ ਨਹੀਂ ਪਾ ਸਕੇਗਾ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਡਿਵੈਲਪਮੈਂਟ ਸਟੱਡੀਜ਼ ਅਤੇ ਸੋਸ਼ਲ ਪਾਲਿਸੀ ਦੇ ਲੈਕਚਰਰ ਐਨਾਬੈਲ ਡਲਹੰਟੀ ਆਸਟ੍ਰੇਲੀਆ ਨੂੰ ਦਿੱਤੀ ਗਈ ਇਸ ਦਲੀਲ ਨੂੰ ਹੋਰ ਸਮਝਾਉਂਦੇ ਹਨ।
What that means is that what you spend in aid, if it's effectively done, will hopefully have a ripple-on effect, generational effect. So, First of all, we have to differentiate between aid that's just used, poor aid projects that are poorly designed. And there are many of those. But then there are also aid projects which are helpful and which are actually locally led in local partnerships with others. And when aid projects are properly designed, they can actually develop quite strong relations between Australia and those other countries. They can also help to boost a sense of well-being and prospects and skills in local economies.
Australian Council for International Development ਲੋੜੀਂਦੀ ਇਨਵੈਸਟਮੈਂਟ ਦੀ ਦਲੀਲ ਰੱਖਦੇ ਹੋਏ ਇਸ ਗੱਲ ਨੂੰ ਸਾਹਮਣੇ ਲਿਆਉਂਦੇ ਹਨ ਕਿ ਆਸਟ੍ਰੇਲੀਆ ਦੀਆਂ 15 ਵਿੱਚੋਂ 10 ਐਕਸਪੋਰਟ ਮਾਰਕੀਟਸ ਇੱਕ ਸਮੇਂ ਤੇ ਆਸਟ੍ਰੇਲੀਆ ਦੀ ਵਿਦੇਸ਼ੀ ਮਦਦ ਪ੍ਰਾਪਤ ਕਰਦੇ ਸਨ। ਆਸਟ੍ਰੇਲੀਆ ਦੀਆਂ ਜ਼ਿਆਦਾਤਰ ਇਨਵੈਸਟਮੈਂਟਸ ਗੁਆਂਢੀ ਪੈਸੀਫਿਕ ਆਈਲੈਂਡ ਖੇਤਰ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਮਦਦ ਦਾ ਸਭ ਤੋਂ ਵੱਡਾ ਹਿੱਸਾ ਪਾਪਾ ਨਿਊ ਗਿਨੀ ਨੂੰ ਮਿਲਦਾ ਹੈ। ਇਸ ਦੇ ਨਾਲ ਹੀ ਪੂਰਬ ਅਤੇ ਦੱਖਣ ਪੂਰਬ ਏਸ਼ੀਆ ਦੇ ਦੇਸ਼ ਵੀ ਇਹ ਸਹਾਇਤਾ ਦੀ ਰਕਮ ਪ੍ਰਾਪਤ ਕਰਦੇ ਹਨ। ਪਰ ਮਿਸਟਰ ਲਾਹੰਟੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਮੁਕਾਬਲੇ ਚਾਈਨਾ ਪੈਸੀਫਿਕ ਨੂੰ ਮਦਦ ਦੀ ਜ਼ਿਆਦੀ ਰਕਮ ਅਦਾ ਕਰ ਰਿਹਾ ਹੈ।
Australia has tended to put its own interests first, particularly if it doesn't see a sort of geopolitical need to ramp up aid in the region. With concerns now that there's been more Chinese investment in that of aid in the Pacific, that this has sort of come as a something of an interest to many Australians, and they see, okay, well, there is need to put aid into the Pacific, but more importantly than trying to use aid as some kind of geopolitical weapon, there is a real need to look at the urgent humanitarian needs of aid globally.
United Nations ਵੱਲੋਂ OECD ਮੁਲਕਾਂ ਲਈ GNI ਦੀ 0.7% ਦੀ ਰਕਮ ਏਡ ਲਈ ਦੇਣ ਦਾ ਟੀਚਾ ਰੱਖਿਆ ਗਿਆ ਹੈ, ਪਰ ਆਸਟ੍ਰੇਲੀਆ ਦਾ 0.19% ਅੰਕੜਾ ਇਸ ਟਾਰਗੇਟ ਤੋਂ ਕਾਫੀ ਘੱਟ ਰਹਿ ਰਿਹਾ ਹੈ। ਕਮਿਟਮੈਂਟ ਟੂ ਡਿਵੈਲਪਮੈਂਟ ਇੰਡੈਕਸ 2023 ਵਿੱਚ ਦੁਨੀਆ ਦੇ 40 ਸਭ ਤੋਂ ਤਾਕਤਵਰ ਮੁਲਕਾਂ ਦੀ ਸੂਚੀ ਵਿੱਚ ਆਸਟ੍ਰੇਲੀਆ 17ਵੇਂ ਸਥਾਨ ਤੇ ਹੈ ਅਤੇ ਇਹ ਮੁਕਾਮ 2021 ਦੇ ਚੌਥੇ ਸਥਾਨ ਨਾਲੋਂ 13 ਨੰਬਰ ਘੱਟ ਹੈ। ਇਹ ਇੰਡੈਕਸ ਰਿਪੋਰਟ ਦਾ ਮੰਨਣਾ ਹੈ ਕਿ ਹੋਣ ਵਾਲੀ ਗਿਰਾਵਟ ਦੀ ਜ਼ਿੰਮੇਵਾਰ ਪ੍ਰਵਾਸ ਅਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਹੋਣ ਵਾਲੀ ਘਾਟ ਹੀ ਹੈ। ਮਿਸਟਰ ਹੰਟੀ ਦਾ ਕਹਿਣਾ ਹੈ ਕਿ ਭਾਵੇਂ ਆਸਟ੍ਰੇਲੀਆ ਟ੍ਰੇਡ ਦੇ ਮਾਮਲੇ ਵਿੱਚ ਦੂਜੇ ਸਥਾਨ ਉੱਪਰ ਹੈ, ਪਰ ਵਾਤਾਵਰਣ ਅਤੇ ਡਿਵੈਲਪਮੈਂਟ ਫਾਈਨੈਂਸ ਵਿੱਚ ਆਸਟ੍ਰੇਲੀਆ ਥੱਲੇ ਵਾਲੀਆਂ 10 ਜਗ੍ਹਾਵਾਂ ਉੱਤੇ ਬਰਕਰਾਰ ਹੈ।
There's been a lot of focus on the volume of aid, which is important, and obviously the fact that it's only going to stabilize now rather than increase is significant. But I think it's also important to look at the types of aid spending and also to look at the effectiveness of aid spending. And when there were the new international development policy was released, I think it was a real shame that they didn't include the re-establishment of the Office of Development Effectiveness, which was abolished, and the Independent Evaluation Committee, because it's really important to have that oversight of the aid program and to be able to look at it and to look at what's working, what's not working in an independent manner.
ਇਸ ਦੇ ਚੱਲਦੇ ਸੁਡਾਨ ਵਿੱਚ ਹੋ ਰਹੇ ਸੰਘਰਸ਼ ਨੂੰ ਸ਼ੁਰੂ ਹੋਏ 1 ਸਾਲ ਹੋ ਗਿਆ ਹੈ। ਰੈਫਿਊਜੀਜ਼ ਦੇ ਡੈਪਟੀ ਯੂਨਾਈਟਿਡ ਨੇਸ਼ਨਸ ਕਮਿਸ਼ਨਰ ਕੈਲੀ ਕਲੈਮੈਂਟਸ ਕਹਿੰਦੇ ਹਨ ਕਿ ਵਿਦੇਸ਼ੀ ਮਦਦ ਰਾਹੀਂ ਸੁਡਾਨ ਦੀ ਸਹਾਇਤਾ ਲਈ ਕਾਰਜ ਜਾਰੀ ਰਹਿਣੇ ਚਾਹੀਦੇ ਹਨ।
We, UNHCR, the UN Refugee Agency, and partners are working around the clock to try to provide assistance to those new arrivals, those returnees, those refugees, trying to ensure that the host community here can support the many pressures that are upon them. But this is an aid effort that needs to continue, and we need to be looking at this effort as not just one of emergency response, but thinking about solutions already. Where can people go where they can start rebuilding their lives?
ਇਹ ਜਾਣਕਾਰੀ SBS ਨਿਊਜ਼ ਤੋਂ ਸਿਡਨੀ ਲੈਂਗ ਅਤੇ ਇਹਸਾਮ ਅਲ ਗਾਲਿਬ ਦੀ ਮਦਦ ਨਾਲ ਪੰਜਾਬੀ ਭਾਸ਼ਾ ਵਿੱਚ ਜਸਮੀਤ ਕੌਰ ਦੁਆਰਾ SBS ਪੰਜਾਬੀ ਲਈ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।